देख आ दो पैसे दे बदले किन्नियां मछियां मिल गईयां ने, इना दो पैसियां ली किसे ने कितनियां मछियां मारियां ने, ते जे तू दो पैसे दे बदले एक आदमी मार दिता है ते तां केड़ी वड्डी गल है। मां ने ए प्रेरणा दित्ती, मां ने फिर इस बुझदे हुए दीवे विच गुनाहां दा तेल पा दिता, पर हुण मारदा नहीं सी, हुण मारदा नहीं सी, कपड़े फरोलदा सी, तलाशी लै लैंदा सी, कपड़े उतरवा लैंदा सी। महापुरुष ने प्रेरणा दित्ती, मां तो पुछया ते उहने कहा नहीं, पत्नी तो पुछया ते उहने कहा नहीं, बच्चियां तो पुछया ते उहना ने कहा ए तेरी ड्यूटी है साड़ी प्रतपाला ते संभाल करनी, असी तेरे गुनाहां ते कदे भी जिम्मेदार हो नहीं सकते। कहंदे ने फिर मन ने आख्या जे तुसी मेरे इना कर्मा विच सहायक ते हिस्सेदार नहीं, फिर मैं पाप कर्म करके तुहाडी क्यों प्रतपाला करा। अन काए रातड़िया वाट दुहेली राम, पाप कमाम दिया तेरा कोए न बेली राम। विहागड़ा चंत महला पंजवा। वापस आ गया महापुरुष, उसे तरह बैठे सन, इंतजार कर रहे सन, सिर चुक गया ते महात्मा ने आवाज दे के पुछया क्यों पुछ आया है, कोई जिम्मेदार है? ता कहंदे ने उन्हें आख्या जी नहीं, कोई भी मेरे कर्मा दा हिस्सेदार बन ली तैयार नहीं। फिर तू की सोचया है? कहन लगे मैं भी सोच लिया है जो मेरे हिस्सेदार नहीं बन दे मैं उन्हों दा हिस्सेदार हुन क्यों बना। कबीरा हमरा को नहीं हम किस हु के नाहे, सलोक भगत कबीर के। हाँ जो जो कोई कर्म करता है ओदा फल ते ओनू भोगना पैंदा है, दूसरा कौन जिम्मेदार हो सकता है। दुनिया ते कठिनाई दे वक्त ही साथ छड़ जांदी है, जदों तक चार पैसे हुंदे ने, शोहरत हुंदी है, सियासी ताकत हुंदी है, ओदों ही लोग साथ देंदे ने। बेहतरीन एशिया दे सियासी आदमी पुटो दे नाल कोई फांसी दे तख्ते तक तो नहीं गया, प्याला खोसरी फांसी दे तख्ते तक ओदे नाल कोई नहीं पहुंचया, उंज ओदे लखां शुभ चिंतक ओदों भी सन हुण भी ने, प्याला खोसरी ओदों भी सन हुण भी ने। इस वास्ते कहंदे ने जो कोई कर्म करदा है उस मनुख नूं ही बदला देना पैंदा है। ऐ शाह जो तू कसमां चुकियां हुईयां ने कुरान दियां उन्हां दा भार हुण तेरे सिर उपर ही है और तेरे सिर उपर ही रहेगा जी।
बागुफ्ता शुमा कार खूबी रसा,
हजूर कहंदे ने शुमा तुसा जो कुछ कहना कीता सी कि मैं कुरान दी कसम खा के खुदा ते पैगंबर दी रसूल दी कसम चुक के आप नाल वैदा करदा हां कि दीने कांगड़ आवांगा आप नाल विचार करांगा उस कार काम नू यानी सुगंध नू खूबी रसा खूबी अच्छे तरीके नाल चंगे ढंग दे नाल उनू रसाना चाहिदा है पहुंचाना चाहिदा है। ओ काम अच्छे तरीके नाल पूरा करो जेड़ा तुसी अपनी जुबान तो कहना कीता है। बेबायद तो दानश परस्ती कुनी, ऐ शाह तैनू चाहिदा है अपनी अकल दे ताई दानश, दानशमंदी अकल स्याण बुद्धि, ऐ शाह तैनू चाहिदा है दानश परस्ती कुनी बुद्धि अकल स्याणप दे ताई प्रतपाला करनी चाहिदी है। कदे भी स्याणप दा दामन स्याणप दा पल्ला मनुख नू छड़ना नहीं चाहिदा, तैनू चाहिदा कि स्याणप अकल ते बुद्धि दा जेड़ा पल्ला है ओ पकड़ना उसकी प्रतपाला करनी ए तेरी जिम्मेदारी है। स्याणिया ने ते समझाउणा है, क्लास विच कितने बच्चे पढ़दे ने प्याला खो श्री वाह, क्लास विच कितने बच्चे पढ़दे ने ते टीचर उन्हां सबना नू इक्के वक्त समझांदा है पढ़ांदा है लैक्चर देंदा है, पर ओदे विच कुछ भी बच्चे हुंदे ने जेड़े आपस विच पैरां नाल ही एक दूसरे नाल मस्ती करदे रहंदे ने, नीचों भी टीचर केड़ा पैरां वल देखदा है, कुछ ओह बच्चे भी ने जेड़े ख्याल नाल सुनते ने विचार नाल समझते ने ते ओ लायक बन जाते ने सियाने हो जाते ने। हाँ इसे तरह अकाल पुरख वाहिगुरु ने अकल ते हर मनुख नू दिती हुई है। कई बारी मनुख कह देंदा है मैनू वाहिगुरु ने जिनी क मत दिती है उन्नी क वरतनी है। मत सबना नू दिती है हर मनुख दे अंदर बुद्धि है। जिन्हां बच्चियां दी बुद्धि अकल घट हुंदी है बुद्धि काम नहीं करदी उन्हां दी जिंदगी दी प्रतपाला वो आप खुद नहीं कर सकते। लखो श्री वाह जेड़े बच्चे पढ़ाई विच स्कूल अंदर लायक नहीं होंदे वो शरारतां विच सियाने होंदे ने वो शरारतां ज्यादा करदे ने। इसे तरह शाह वाहिगुरु ने तैनू अकल दित्ती है तैनू चाहीदा है कि दानश अकल ते बुद्धि दी प्रतपाला करनी तू अपनी बुद्धि अकल सियाणप दी प्रतपाला करिया कर।
बकारे शमा जेरह दस्ती कोनी
ते हजूर कहंदे नाल नाल बकारे शमा ओ जेड़ी का गल तुसा लिख भेजी सी कही सी जो काम तुसा आप कहना कीता सी ओदे नाल नाल तैनू ए काम भी करना चाहिदा चेहरे दस्ती कोनी हाथां दे नाल भी चिट्ठी लिख के जल्दी करनी चाहिदी है। जो मैं तुहानू पत्र लिख रहा हां ओदा जवाब जल्दी देण दी कोशिश करो हथा नाल भी जल्दी करो और पैरा नाल भी जल्दी करो चल के आओ भी और जल्दी जल्दी जो कुछ लिखिया गया है वो हथा दे नाल चलाकी करके जल्दी करके चिट्ठी का जवाब भी देना करो।
जिहा छोड के चू बचगा कुस्ता चा
इस पवित्र रचना के अंदर कुछ सिख इतिहास ते गुरु दशमेश पिता जी दे जीवन दे नाल कुछ शेर पिछे आ चुके ने जिन्हां विच जिक्र कीता सी सरकार ने कि 40 सिख कित्थों क तक बहादुरी कर सकदे सन जदों उन्हां दे उपर अचानक 10 लाख फौजां चढ़ के आ जां। हां उन्हां शहरां दे नाल नाल यह शहर भी हजूर दी महान कुर्बानी वाले पासे संकेत करदा है ते नाल नाल इना कुछ कुर्बान करन तो बाद भी गुरु गोबिंद सिंह जी दी चढ़दी कला दा प्रतीक है। इना कुछ होने तो बाद भी उन्होंने हौसला नहीं छड़िया उन्हां दे मन विच कुछ कमजोरी नहीं आई। वरना ये हालात ऐसे ने जिन्हां विच दशमेश पिता जी गुजर रहे ने बड़े वड्डे वड्डे लोगां नूं गिरा देंदे ने। प्याला खो श्री वाह कहंदे ने ये वड्डे वड्डे लोग भी घबरा जांदे ने वड्डे वड्डे लोग भी डिग पैंदे ने हौसला छड़ देंदे ने। कहंदे ने जदों पूर्ण भगत सियालकोट दे बानी राजे सलवान दा पुत्तर मां दीआं अखां तों ओले हो गया ओ रो रो के ओदीआं अखां ही चलीआं गईआं और रोंदी रहे रो रो के अखां चलीआं गईआं अखां वे जोत ना रही पर अजीब संबंध है अजीब रिश्ता है पुत्रां दा मां ते बाप दे नाल। जदों 12 साल बीतन तो बाद फिर पुत्र एक योगी दे रूप विच आया ते जेड़े लोग ओदे पास आंदे सन उन्हां दियां मुरादां पूरियां हो जान। शेख सादी रहमतुल्ला आले ने ते ए शेर लिखिया है गुलिस्तां विच के असल विच पीर आप ता नहीं उड़दे उन्हां नूं मुरीद खंभ लगा लगा के उड़ा देंदे ने। प्याला खो श्री वाह पीर आप नहीं उड़दे मुरीद उन्हां नूं खंभ लगा लगा के उड़ा देंदे ने। यानी लोग श्रद्धालु लोग उन्हां दी एवें अत कथनी दी तारीफ कर करके वड्याई कर देंदे ने भी बाबे ने ओ कर दिता बाबे ने ए कर दिता बाबे ने उन्हूं पुत्र दे दिता बाबे ने उदी फैक्ट्री चला दिती। प्यार लखो श्री वाह इउं लोग उड़ा देंदे लोग प्रसिद्धि कर देने लोग मशहूर कर देंदे ने ते ए मशहूरी कई बारी बड़ा अजीब जे हालात भी पैदा कर देंदी है। बेनती कर रहा सा लोगां ने बड़ी तारीफ कीती नी भैणे इछरां राणीए योगी आए बहर बैठा है बड़ा कामल योगी है ओरे पास बड़िया रिद्धियां सिद्धियां ने ਉਹ ਬੜਾ ਪ੍ਰਤਾਪੀ ਏ, ਤੂੰ ਇੱਕ ਵਾਰੀ ਚੱਲ ਕੇ ਉਹਦੇ ਪਾਸੋਂ ਪੁੱਛ ਪਵਾ ਲੈ, ਯਾਨੀ ਪੁੱਛਣਾ ਪਵਾ ਲੈ। ਉਹ ਤੇਰੇ ਪੁੱਤਰ ਦਾ ਨਾਮ ਪਤਾ ਜ਼ਰੂਰ ਦੱਸ ਦੇਵੇਗਾ, ਤੇਰਾ ਪੁੱਤਰ ਹੈ ਜਾਂ ਖਤਮ ਹੋ ਗਿਆ, ਇਹ ਸਾਰੀ ਉਹ ਗੱਲ ਦੱਸ ਦੇਵੇਗਾ। ਅੱਜ ਵੀ ਲੋਕ ਪੜ੍ਹ ਲਿਖ ਕੇ ਇਹਨਾਂ ਚੱਕਰਾਂ ਵਿੱਚ ਉਲਝੇ ਰਹਿੰਦੇ ਨੇ। ਪਿਆਰ ਲੱਖੋ ਸ੍ਰੀ ਐਜੂਕੇਸ਼ਨ ਦਾ ਮਤਲਬ ਹੁੰਦਾ ਹੈ ਸਮਝੀਏ, ਵਿਚਾਰ ਪ੍ਰਾਪਤ ਕਰੀਏ। ਪੜ੍ਹੀਆਂ ਲਿਖੀਆਂ ਬੱਚੀਆਂ ਵੀ ਇਹਨਾਂ ਕੰਮਾਂ ਦੇ ਚੱਕਰਾਂ ਵਿੱਚ ਪੈਂਦੀਆਂ ਨੇ। ਪਿਆਰ ਲੱਖੋ ਸ੍ਰੀ ਬੇਨਤੀ ਕਰ ਰਿਹਾ ਸਾਂ, ਬੱਚੇ ਵੀ ਇਹਨਾਂ ਚੱਕਰਾਂ ਵਿੱਚ ਨੇ। ਦੇਖੋ ਮੇਰੇ ਹੱਥ ਤੇ ਕੀ ਲਿਖਿਆ ਹੋਇਆ, ਪਿਆਰ ਲੱਖੋ ਸ੍ਰੀ ਵਾ। ਇਉਂ ਲੋਕ ਪੁੱਛਦੇ ਨੇ, ਪੁੱਛਾਂਦੇ ਨੇ, ਪਰ ਲੋਕ ਕਹਿ ਰਹੇ ਸਨ, ਖਾਸ ਤੌਰ ਤੇ ਮਾਤਾਵਾਂ, ਨੀ ਭੈਣੇ ਛਰਾਂ ਇੱਕ ਵਾਰੀ ਚੱਲ ਤਾਂ ਸਹੀ, ਬੜਾ ਯੋਗੀ ਏ, ਤੇਰੇ ਪੁੱਤਰ ਦਾ ਥਾਂ ਟਿਕਾਣਾ ਕੋਈ ਪਤਾ ਤਾਂ ਜ਼ਰੂਰ ਦੱਸ ਦੇਵੇਗਾ। ਜਦੋਂ ਮਾਤਾ ਗਈ, ਆਖਰ ਉਹ ਰਾਣੀ ਸੀ, ਭਾਵੇਂ ਅੱਖਾਂ ਚਲੀਆਂ ਗਈਆਂ ਸਨ, ਨੇਤਰਾਂ ਦੀ ਜੋਤ ਨਹੀਂ ਸੀ ਰਹੀ, ਉਹਦੇ ਪਤੀ ਨੇ ਭਾਵੇਂ ਉਹਨੂੰ ਠੁਕਰਾ ਦਿੱਤਾ ਸੀ। ਜਦੋਂ ਜਵਾਨੀ ਢਲ ਜਾਂਦੀ, ਲੋਕ ਬਦਲ ਜਾਂਦੇ ਨੇ। ਪਿਆਰ ਲੱਖੋ ਸ੍ਰੀ ਵਾ, ਜਵਾਨੀ ਹੁੰਦਿਆਂ ਹੀ ਇੱਥੇ ਤੇ ਲੋਕ ਬਦਲਦੇ ਜਾ ਰਹੇ ਨੇ, ਪਰ ਜਵਾਨੀ ਬਦਲਣ ਤੋਂ ਬਾਅਦ ਤੇ ਬਹੁਤ ਕੁਝ ਬਦਲ ਜਾਂਦਾ, ਬੜੀਆਂ ਤਬਦੀਲੀਆਂ ਆ ਜਾਂਦੀਆਂ ਨੇ। ਮਨੁੱਖ ਇਵੇਂ ਹੀ ਸਮਝਦਾ ਹੈ ਵੀ ਜਿਵੇਂ ਹੁਣ ਇਸ ਅੰਬ ਦੇ ਪੇੜ ਨਾਲੋਂ ਸੁੰਦਰਤਾ ਦੇ ਅੰਬ ਤਾਂ ਡਿੱਗ ਪਏ ਨੇ, ਹੁਣ ਜੜਾਂ ਫੁੱਟ ਦਿਓ। ਪਿਆਰ ਲੱਖੋ ਸ੍ਰੀ ਵਾ। ਜਾਂ ਕੁਝ ਲੋਕ ਇੰਝ ਵੀ ਕਰਦੇ ਨੇ, ਗਊ ਦੁੱਧ ਦੇਣੋਂ ਹਟ ਜਾਵੇ ਘਰੋਂ ਕੱਢ ਦਿੰਦੇ ਨੇ। ਐਸਾ ਹੀ ਕਈ ਵਾਰੀ ਮਨੁੱਖ ਇਸਤਰੀ ਦੇ ਨਾਲ ਵੀ ਵਰਤਾਓ ਕਰਦਾ ਹੈ। ਪਿਆਰ ਲੱਖੋ ਸ੍ਰੀ ਵਾ। ਜਦੋਂ ਜਵਾਨੀ ਚੱਲ ਜਾਂਦੀ ਏ, ਮਨੁੱਖ ਦੀਆਂ ਨਿਗਾਹਾਂ ਬਦਲ ਜਾਂਦੀਆਂ ਨੇ, ਕਿਤੇ ਕਿਤੇ ਇਸਤਰੀ ਦੇ ਵਿੱਚ ਵੀ ਇਹ ਕਮਜ਼ੋਰੀ ਆ ਜਾਂਦੀ ਏ, ਉਹ ਆਪਣੇ ਪਤੀ ਨੂੰ ਕਮਜ਼ੋਰੀ ਦੇ ਕਾਰਨ ਆਪਣੀ ਨਜ਼ਰ ਵਿੱਚੋਂ ਗਿਰਾ ਦਿੰਦੀ ਏ। ਪਿਆਰ ਲੱਖੋ ਸ੍ਰੀ ਵਾ। ਤੋ ਰਾਜੇ ਨੇ ਗਿਰਾ ਦਿੱਤਾ ਸੀ, ਇਸੇ ਲਈ ਹੀ ਤਾਂ ਪੁੱਤਰ ਤੇ ਮੁਸ਼ਕਲਾਂ ਤਾਂ ਆਈਆਂ, ਪਰ ਫਿਰ ਵੀ ਉਹ ਰਾਣੀ ਸੀ। ਕਹਿੰਦੇ ਨੇ ਜਦੋਂ ਉਹ ਗਈ, ਲੋਕ ਹੈਰਾਨ ਹੋ ਗਏ, ਰਾਣੀ ਸਾਹਿਬਾ ਆਏ ਨੇ, ਰਾਣੀ ਸਾਹਿਬਾ ਆਏ ਨੇ। ਪਰ ਯੋਗੀ ਉੱਠ ਕੇ ਖੜਾ ਹੋ ਗਿਆ, ਲੋਕ ਤੇ ਸਮਝਣ ਲੱਗ ਪਏ, ਲੋ ਇਹ ਕਾਹਦਾ ਯੋਗੀ ਹੈ, ਮਹਾਰਾਣੀ ਆਈ ਹੈ ਤੇ ਲਾਲਚ ਵਿੱਚ ਆ ਗਿਆ, ਰਾਣੀ ਨੂੰ ਉੱਠ ਕੇ ਸਜਦਾ ਕਰ ਰਿਹਾ, ਪਰ ਉਹ ਤੇ ਉੱਠਿਆ ਸੀ, ਰਾਣੀ ਨਹੀਂ ਮਾਂ ਆਈ ਹੈ। ਪਿਆਰ ਲੱਖੋ ਸ੍ਰੀ, ਮਾਂ ਆਈ ਹੈ। ਯੋਗੀ ਉੱਠ ਕੇ ਖੜਾ ਹੋ ਗਿਆ, ਸਤਿਕਾਰ ਵਜੋਂ ਸਿਰ ਝੁਕਾਇਆ, ਪਰ ਇਸ ਤਰੀਕੇ ਨਾਲ ਕਿ ਜਿਤਲਾਇਆ ਨਾ ਜਾਵੇ, ਲੋਕ ਸਮਝ ਨਾ ਲੈਣ, ਪਰ ਲੋਕ ਇਹ ਹੀ ਸਮਝ ਰਹੇ ਸਨ, ਲੋ ਯੋਗੀ ਹੋ ਕੇ ਵੀ ਦੇਖੋ ਜੀ ਰਾਣੀ ਦੇ ਸਾਹਮਣੇ ਉੱਠ ਕੇ ਖੜਾ ਹੋ ਗਿਆ, ਬਹਿ ਗਏ। ਰਾਣੀ ਨੇ ਗੱਲਬਾਤ ਸ਼ੁਰੂ ਕੀਤੀ, ਯੋਗੀ ਮਹਾਰਾਜ ਦੱਸੋ ਤਾਂ ਸਹੀ, ਇੰਨੇ ਸਾਲ ਹੋ ਗਏ ਨੇ, ਮੇਰੇ ਪੁੱਤਰ ਦਾ ਕੋਈ ਅਤਾ ਪਤਾ ਕੋਈ ਖਬਰ ਨਹੀਂ, ਤੁਹਾਨੂੰ ਕੋਈ ਖਬਰ ਹੋਵੇ। ਯੋਗੀ ਜਦੋਂ ਗੱਲ ਕਰਨ ਲੱਗਾ ਤੇ ਗੱਲਾਂ ਕਰਦਿਆਂ ਕਰਦਿਆਂ ਉਹ ਟਾਲ ਰਿਹਾ ਸੀ, ਮਾਤਾ ਨੂੰ ਉਲਝਾ ਵਿੱਚ ਮਾਤਾ ਨੂੰ ਗੁਮਰਾਹ ਕਰਦਾ, ਨਾ ਤਾਂ ਸੱਚ ਬੋਲਦਾ ਨਾ ਪੂਰਾ ਝੂਠ ਬੋਲਦਾ, ਮਿਲਾਵਟ ਵਾਲੀ ਗੱਲ ਕਰ ਰਿਹਾ। ਮਾਂ ਨੇ ਜਦੋਂ ਦੋ ਚਾਰ ਗੱਲਾਂ ਸੁਣੀਆਂ ਤੇ ਕਹਿਣ ਲੱਗੀ, ਯੋਗੀ ਮਹਾਰਾਜ ਸੱਚ ਦੱਸ, ਤੂੰ ਹੀ ਤੇ ਮੇਰਾ ਪੁੱਤਰ ਨਹੀਂ? ਪਿਆਰ ਲੱਖੋ ਸ੍ਰੀ। ਯੋਗੀ ਫਿਰ ਝਿਜਕਿਆ, ਯੋਗੀ ਫਿਰ ਠਿਠਿੰਬਰ ਗਿਆ, ਯੋਗੀ ਫਿਰ ਰੁਕ ਗਿਆ, ਪਰ ਮਹਾਰਾਣੀ ਨੇ ਇੱਛਰਾਂ ਨੇ ਫਿਰ ਆਖਿਆ, ਯੋਗੀ ਮਹਾਰਾਜ ਸੱਚ ਦੱਸ, ਤੂੰ ਤੇ ਮੇਰਾ ਪੁੱਤਰ ਨਹੀਂ, ਤੂੰ ਤੇ ਪੂਰਨ ਨਹੀਂ। ਯੋਗੀ ਹੁਣ ਝੂਠ ਕੀ ਬੋਲ ਸਕਦਾ ਸੀ, ਨਾ ਉਹਨੇ ਹਾਂ ਕੀਤੀ ਤੇ ਨਾ ਉਹਨੇ ਨਾ ਕੀਤੀ, ਪਰ ਮਾਂ ਨੂੰ ਅੰਦਰੋਂ ਪਤਾ ਲੱਗ ਗਿਆ ਸੀ ਇਹੋ ਹੀ ਪੁੱਤਰ ਹੈ। ਇੰਨੀ ਖੁਸ਼ੀ ਹੋਈ ਕਿ ਉਹਦੀਆਂ ਅੱਖਾਂ ਵਿੱਚ ਰੋਸ਼ਨੀ ਆ ਗਈ। ਪਿਆਰ ਲੱਖੋ ਸ੍ਰੀ। ਇਹ ਤੇ ਕਿਛਰਾਂ ਦੇ ਜੀਵਨ ਦੀ ਘਟਨਾ ਹੈ, ਵੱਡੇ ਵੱਡੇ ਗਿਆਨੀਆਂ ਧਿਆਨੀਆਂ ਦੀ ਅਵਸਥਾ ਹੈ। ਦੋ ਸੁੱਤ ਰਹੇ ਦੋ ਬਨ ਕੋ ਦਸ਼ਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ, ਅਸਸਤਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਔਰ ਕੁੰਚੁਰ ਕੋ ਭੇਦ ਨਾ ਵਿਚਾਰਾ ਹੈ। ਫਿਰ ਕਹਿੰਦੇ ਨੇ ਸੌ ਸੁੱਤ ਮਰੇ ਜਬ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਤਨ ਪੱਥਰ ਬਾਂਧ ਤਨ ਨਦੀ ਮੇ ਡਾਰਾ ਹੈ, ਐਸੋ ਕੋ ਆਇਓ ਨਹੀਂ ਜਗ ਬੀਚ ਖਾਲਸਾ ਜੀ, ਚਾਰੋ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਪਿਆਰ ਲੱਖੋ ਸ੍ਰੀ ਵਾ। ਰਾਜੇ ਦਸ਼ਰਥ ਦੀ ਘਟਨਾ ਲੈ ਲਈਏ, ਸਮੇਂ ਦੇ ਅਵਤਾਰ ਜਦੋਂ ਨਜ਼ਰਾਂ ਤੋਂ ਓਹਲੇ ਹੋਏ, ਇਹ ਵੀ ਅਜੀਬ ਜਿਹਾ ਹੀ ਰਿਸ਼ਤਾ ਸੀ, ਨਾਲੇ ਪੁੱਤਰ ਨੂੰ ਘਰੋਂ ਕੱਢਿਆ, ਨਾਲੇ ਪੁੱਤਰ ਨੂੰ ਬਨੋਬਾਸ ਦਿੱਤਾ, ਤੇ ਨਾਲੇ ਪੁੱਤਰ ਵਿੱਚ ਮਮਤਾ ਹੈ, ਨਾਲੇ ਪੁੱਤਰ ਵਿੱਚ ਮੋਹ ਹੈ, ਮਹੱਲਾ ਤੇ ਖਲੋ ਗਏ ਨੇ। ਜਦੋਂ ਤੱਕ ਰਾਮ ਦੀ ਨਜ਼ਰ ਆਉਂਦੇ ਰਹੇ ਉਦੋਂ ਤੱਕ ਖਲੋਤੇ ਰਹੇ, ਜਦੋਂ ਅੱਖਾਂ ਤੋਂ ਓਝਲ ਹੋ ਗਏ ਮਹੱਲ ਤੋਂ ਛਾਲ ਮਾਰ ਕੇ ਮਹਾਨ ਪ੍ਰਤਾਪੀ ਰਾਜੇ ਨੇ ਆਤਮ ਹੱਤਿਆ ਕਰ ਲਈ। ਗੱਲ ਪੁੱਤਰ ਦੀ ਸੀ, ਮੇਰਾ ਪੁੱਤਰ, ਹਾਏ ਮੇਰਾ ਪੁੱਤਰ। ਅੰਤ ਦੇ ਵਕਤ ਉਹਦੀ ਜ਼ੁਬਾਨ ਤੋਂ ਇਹ ਹੋਈ ਆਵਾਜ਼ਾਂ ਨਿਕਲ ਰਹੀਆਂ ਸਨ, ਪੁੱਤਰ ਦੇ ਵਿਯੋਗ ਨੇ ਖਤਮ ਕਰ ਦਿੱਤਾ ਇੱਕ ਰਾਜੇ ਨੂੰ। ਹਾਲਾਂ ਉਹਦੇ ਪਾਸ ਦੋ ਪੁੱਤਰ ਬਾਕੀ ਸਨ, ਜੰਗਲ ਨੂੰ ਤਾਂ ਦੋ ਹੀ ਗਏ ਸਨ, ਦੋ ਦੇ ਪਾਸ ਬਾਕੀ ਸਨ। ਕਹਿੰਦੇ ਨੇ ਦਰੋਣਾਚਾਰੀਆ ਜੋ ਦੁਆਪਰ ਦੇ ਤਮਾਮ ਸ਼ਹਿਜ਼ਾਦਿਆਂ ਦੇ ਗੁਰੂ ਸਨ, ਜੋ ਦੁਆਪਰ ਦੇ ਸ਼ਹਿਜ਼ਾਦਿਆਂ ਦੇ ਗੁਰੂ ਸਨ। ਦਿੱਲੀ ਦੇ ਨਜ਼ਦੀਕ ਹੀ ਇੱਕ ਸ਼ਹਿਰ ਹੈ ਗੁੜਗਾਂਵ, ਗੁਰੂ ਦਾ ਗਾਂਵ, ਇੱਥੇ ਦਰੋਣਾਚਾਰੀਆ ਰਹਿੰਦੇ ਸਨ। ਬਦਲ ਗਿਆ ਲਫ਼ਜ਼, ਬਦਲ ਗਿਆ ਹੌਲੀ ਹੌਲੀ, ਬਦਲ ਗਿਆ ਪਿਆਲਾ ਖੋ ਸ੍ਰੀ ਵਾ, ਬਦਲ ਗਿਆ। ਜਿਵੇਂ ਤੁਹਾਨੂੰ ਲਗਾਓ ਹੈ, ਤੁਹਾਨੂੰ ਲਗਨ ਹੈ, ਤੁਹਾਨੂੰ ਆਪਣਾ ਪਿੱਛਾ ਯਾਦ ਹੈ, ਆਪਣਾ ਵਤਨ ਯਾਦ ਹੈ, ਆਪਣੀ ਤਹਿਜ਼ੀਬ ਯਾਦ ਹੈ, ਆਪਣੀ ਸਿੱਖੀ ਯਾਦ ਹੈ, ਆਪਣੀਆਂ ਪਰੰਪਰਾਵਾਂ ਰਵਾਇਤਾਂ ਯਾਦ ਨੇ, ਗਾਂ ਤੁਹਾਡੇ ਬੱਚੇ ਕਾਫ਼ੀ ਬਦਲਦੇ ਜਾ ਰਹੇ ਨੇ। ਜਦੋਂ ਅਗਾਂਹ ਉਹਨਾਂ ਦੇ ਬੱਚੇ ਹੋਣਗੇ ਫਿਰ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵੀ ਕਿਰਪਾ ਕਰਨਗੇ, ਤਾਂ ਹੀ ਬਖਸ਼ਿਸ਼ ਹੋਵੇਗੀ ਨਾ ਪਿਆਲਾ ਖੋ ਸ੍ਰੀ ਵਾ। ਵਰਨਾ ਗੋਰੇ ਹੋ ਜਾਣਗੇ, ਗੋਰੇ ਬਣ ਜਾਣਗੇ, ਪਰ ਵਿਸ਼ੇ ਤੁਜਲਾ ਸਮਝਣਾ ਚਾਹੀਦਾ ਹੈ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਉਹਨਾਂ ਦਾ ਕਥਨ ਤੇ ਹੈ 6,96 ਕਰੋੜ ਖਾਲਸਾ ਹੋਣੇ, ਪਿਆਲਾ ਖੋ ਸ੍ਰੀ ਵਾ। 96 ਕਰੋੜ ਖਾਲਸਾ ਹੋਵੇਗਾ, 96 ਕਰੋੜ ਗੁਰੂ ਕੇ ਸਿੱਖਾਂ ਦੀ ਗਿਣਤੀ ਹੋਵੇਗੀ ਉਸ ਵਕਤ ਦੀ, ਤੇ ਅਸੀਂ ਉਡੀਕ ਵਿੱਚ ਹਾਂ ਪਿਆਲਾ ਖੋ ਸ੍ਰੀ ਵਾ। ਜਿਵੇਂ ਪੰਜਾਬ ਦੇ ਮਹਾਨ ਸਪੂਤ ਸਾਹਿਰ ਲੁਧਿਆਨਵੀ ਨੇ ਕਿਹਾ, ਮੈਂ ਉਸ ਸੁਬਹਾ ਤੇ ਸਵੇਰ ਉਡੀਕ ਵਿੱਚ ਹਾਂ ਜਦੋਂ ਕੋਈ ਮਾਸੂਮ ਭੁੱਖਾ ਨਹੀਂ ਰਹੇਗਾ, ਜਦੋਂ ਕਿਸੇ ਵੀ ਇਸਤਰੀ ਦੀ ਅੱਖ ਵਿੱਚ ਆਂਸੂ ਨਹੀਂ ਹੋਣਗੇ। ਮੈਂ ਉਸ ਸਵੇਰ ਦੀ ਤਲਾਸ਼ ਵਿੱਚ ਹਾਂ ਜਦੋਂ ਕੋਈ ਵੀ ਮਨੁੱਖ ਇੱਕ ਦੂਸਰੇ ਦਾ ਹੱਕ ਨਹੀਂ ਖੋਵੇਗਾ। ਮੈਂ ਉਹ ਸੁਬਹਾ ਦੀ ਤਲਾਸ਼ ਵਿੱਚ ਹਾਂ, ਸਵੇਰ ਦੀ ਉਡੀਕ ਵਿੱਚ ਹਾਂ ਜਦੋਂ ਕੋਈ ਵੀ ਮਨੁੱਖ ਕਿਸੇ ਦਾ ਖੂਨ ਬਹਾਣ ਦੀ ਕੋਸ਼ਿਸ਼ ਨਹੀਂ ਕਰੇਗਾ। ਉਹ ਸੁਬਹਾ ਵੀ ਕਬ ਆਏਗੀ ਪਿਆਲਾ ਖੋ ਸ੍ਰੀ ਸਾਹਿਬ, ਪਰ ਉਹ ਕਦੋਂ ਆਵੇਗੀ? ਸ਼ਾਇਰ ਉਹਦੀ ਉਡੀਕ ਵਿੱਚ ਹੈ, ਪਰ ਅਸੀਂ ਤੇ ਉਸ ਵਕਤ ਦੀ ਉਡੀਕ ਵਿੱਚ ਹਾਂ ਜਦੋਂ ਹਜ਼ੂਰ ਨੇ ਹੁਕਮ ਕੀਤਾ ਸੀ, ਜਦੋਂ ਸਿੱਖਾਂ ਨੇ ਪੁੱਛਿਆ ਇਹ ਸਾਰਾ ਕੁਝ ਕਿਉਂ ਰੁੜਾਈ ਜਾਂਦੇ ਹੋ, ਸਤਲੁਜ ਵਿੱਚ ਸਾਰਾ ਕੁਝ ਕਿਉਂ ਪਵਾਈ ਜਾਂਦੇ ਹੋ, ਤੇ ਹਜ਼ੂਰ ਕਹਿਣ ਲੱਗੇ ਜਦੋਂ ਮੇਰੇ ਬਹੁਤੇ ਪੁੱਤਰ ਹੋਣਗੇ ਇਹ ਸਿਰਫ ਉਹਨਾਂ ਦਾ 2.5 ਦਿਨ ਦਾ ਖਰਚਾ ਚੱਲੇਗਾ। ਪਿਆਲਾ ਖੋ ਸ੍ਰੀ ਵਾ। ਬਾਪ ਜੋ ਕੁਝ ਜਮ੍ਹਾਂ ਕਰਦਾ ਹੈ ਬੱਚਿਆਂ ਲਈ ਕਰਦਾ ਹੈ, ਦਸ਼ਮੇਸ਼ ਪਿਤਾ ਜੀ ਨੇ ਹੁਕਮ ਕੀਤਾ ਇਹ ਸਾਰਾ ਕੁਝ ਐ ਸਤਲੁਜ ਮੈਂ ਤੇਰੇ ਵਿੱਚ ਜਮ੍ਹਾਂ ਕਰ ਰਿਹਾ ਹਾਂ, ਇਹ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਹੈ। ਵਕਤ ਆਵੇਗਾ ਜਦੋਂ ਮੈਂ ਆਪਣੇ ਸਿੱਖਾਂ ਵਾਸਤੇ ਤੇਰੇ ਪਾਸੋਂ ਇਹ ਅਮਾਨਤ ਵਾਪਸ ਲਵਾਂਗਾ। ਅਸੀਂ ਉਸ ਸਵੇਰ ਤੇ ਸੁਬਹਾ ਦੀ ਉਡੀਕ ਵਿੱਚ ਹਾਂ, ਕਦੋਂ ਆਉਂਦੀ ਏ? ਇਹ ਵਾਪ ਜਾਣੇ ਪਿਆਲਾ ਖੋ ਸ੍ਰੀ ਵਾ। ਬੇਨਤੀ ਕਰ ਰਿਹਾ ਸਾਂ, ਦੁਆਪਰ ਦੇ ਜਿਤਨੇ ਰਾਜਕੁਮਾਰ ਸਨ ਉਹ ਸਾਰੇ ਦਰੋਣਾਚਾਰੀਆ ਤੋਂ ਤਾਲੀਮ ਸਿੱਖਦੇ ਸਨ। ਜਦੋਂ ਯੁਧਿਸ਼ਠਿਰ ਦੇ ਪਾਸੋਂ ਝੂਠ ਪਲਵਾਨ ਦੀ ਕੋਸ਼ਿਸ਼ ਕੀਤੀ ਗਈ, ਉਹ ਕਹਿੰਦੇ ਨੇ ਉਹ ਨਹੀਂ ਸਨ ਬੋਲਦੇ, ਤੇ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਧਰਮ ਪੁੱਤਰ ਤੁਸੀਂ ਝੂਠ ਇੱਕ ਵਾਰੀ ਬੋਲਦੇ ਹੋ, ਜਦ ਤੱਕ ਬੋਲੋਗੇ ਨਹੀਂ ਜਿੱਤ ਨਹੀਂ ਹੋਵੇਗੀ। ਉਹਨੇ ਕਿਹਾ ਜੀ ਜਿੱਤਾਂ ਜਾਂ ਹਾਰਾਂ ਝੂਠ ਨਹੀਂ ਬੋਲਣਾ। ਕਹਿੰਦੇ ਨੇ ਕਿ ਉਧਰ ਹਾਥੀ ਮਾਰਿਆ ਗਿਆ ਅਸਸਤਾਮਾ, ਤੇ ਕਹਿਣ ਲੱਗੇ ਲਓ ਇਹ ਤੇ ਸੱਚ ਹੈ, ਕਹਿ ਦਿਓ ਕਿ ਅਸਸਤਾਮਾ ਮਾਰਿਆ ਗਿਆ। ਉਹਨੇ ਕਹਿ ਦਿੱਤਾ, ਪਰ ਉਹਨੇ ਅਜੇ ਗਜ ਸ਼ਬਦ ਨਹੀਂ ਸੀ ਕਿ ਅਸਸਤਾਮਾ ਹਤੋ ਗਜੋ, ਇਹ ਉਹਨੇ ਸ਼ਬਦ ਕਹਿਣਾ ਸੀ। ਢੋਲ ਵਜਵਾ ਦਿੱਤੇ, ਤੌਂਸੇ ਵੱਜ ਗਏ, ਦਰੋਣਾਚਾਰੀਆ ਨੂੰ ਇਹ ਆਵਾਜ਼ ਨਾ ਸੁਣੀ, ਉਹਨਾਂ ਨੇ ਸਮਝ ਲਿਆ ਮੇਰਾ ਅਸਸਤਾਮਾ ਪੁੱਤਰ ਮਾਰਿਆ ਗਿਆ, ਮੇਰਾ ਬੇਟਾ ਮਾਰਿਆ ਗਿਆ। ਕਹਿੰਦੇ ਨੇ ਦਰੋਣਾਚਾਰੀਆ ਦੇ ਪ੍ਰਾਣਾਂ ਦਾ ਅੰਤ ਹੋ ਗਿਆ ਪਿਆਲਾ ਖੋ ਸ੍ਰੀ ਵਾ। ਵਿਦਵਾਨ ਸ਼ਾਇਰ ਲਿਖਦਾ ਹੈ ਕਿ ਉਹਨੇ ਪੁੱਤਰ ਤੇ ਹਾਥੀ ਦੀ ਮੌਤ ਦਾ ਫਰਕ ਨਹੀਂ ਸੋਚਿਆ, ਸਿਰਫ ਪੁੱਤਰ ਦੇ ਵਿਯੋਗ ਵਿੱਚ ਉਹਦੇ ਪ੍ਰਾਣ ਨਿਕਲ ਗਏ। ਵਿਆਸ ਬੜੇ ਸਿਆਣੇ ਸਨ, ਬੜੇ ਵਿਦਵਾਨ ਸਨ, ਗੁਰੂ ਵੀ ਅਨੇਕਾਂ ਲੋਕਾਂ ਦੇ ਸਨ, ਪਰ ਕਹਿੰਦੇ ਨੇ ਵਿਸ਼ਿਸ਼ਟ, ਬਹੁਤ ਸਿਆਣੇ ਸਨ, ਵਿਦਵਾਨ ਸਨ, ਸਮੇਂ ਦੇ ਅਵਤਾਰ ਦੇ ਗੁਰੂ ਵੀ ਸਨ, ਪਰ ਕਹਿੰਦੇ ਨੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਉਹਨਾਂ ਦਾ 100 ਪੁੱਤਰ ਮਾਰਿਆ ਗਿਆ, ਵਿਸ਼ਵਾਪੁੱਤ ਮਿੱਤਰ ਨੇ ਉਹਨਾਂ ਦੇ 100 ਪੁੱਤਰ ਖਤਮ ਕਰ ਦਿੱਤੇ ਨੇ, ਕਹਿੰਦੇ ਨੇ ਗੱਲ ਦੇ ਨਾਲ ਪੱਥਰ ਬੰਨ੍ਹ ਕੇ ਵਿਆਸਾ ਵਿੱਚ ਡੁੱਬਣ ਲੱਗੇ। ਇਹ ਪ੍ਰਭੂ ਨੇ ਆਵਾਜ਼ ਦਿੱਤੀ, ਵਿਆਸ ਤੂੰ ਤੇ ਗਿਆਨੀ ਹੈ, ਤੂੰ ਤੇ ਵਿਦਵਾਨ ਹੈ, ਤੂੰ ਤੇ ਮਹਾਂਪੁਰਸ਼ ਹੈ, ਕਿਉਂ ਡੁੱਬ ਰਹੇ ਹੈ, ਆਤਮ ਹੱਤਿਆ ਕਿਉਂ ਕਰ ਰਹੇ ਹੈ? ਉਹਨੇ ਕਿਹਾ ਇਸ ਲਈ ਕਿ ਮੇਰੀ ਕੁੱਲ ਕਿਵੇਂ ਚੱਲੇਗੀ। ਕਹਿਣ ਲੱਗੇ ਅਜੇ ਇੱਕ ਹੋਰ ਬੇਟੇ ਨੇ ਤੇਰੇ ਘਰ ਜਨਮ ਲੈਣਾ ਹੈ, ਉਹਦੇ ਤੋਂ ਤੇਰਾ ਖਾਨਦਾਨ ਚੱਲੇਗਾ। ਕਹਿੰਦੇ ਨੇ ਫਿਰ ਬਚ ਗਿਆ। ਵਿਆਸ ਨਦੀ ਨੇ ਵੀ ਇਸ ਰਿਸ਼ੀ ਨੂੰ ਡੋਬਿਆ ਨਹੀਂ, ਰੋੜਿਆ ਨਹੀਂ। ਇਹ ਤੇ ਵੱਡੇ ਵੱਡੇ ਲੋਕਾਂ ਦੀ ਗੱਲ ਏ, ਪੁੱਤਰਾਂ ਦੇ ਵਿਯੋਗ ਵਿੱਚ ਖਤਮ ਹੋ ਗਏ, ਪਰ ਐਸੋ ਕੋ ਆਇਓ ਨਹੀਂ ਜੱਗ ਬੀਚ ਖਾਲਸਾ ਜੀ, ਚਾਰੋ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਲੱਖੋ ਸ੍ਰੀ ਵਾਹ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਸ਼ਬਦਾਂ ਵਿੱਚ ਕਹਿ ਰਹੇ ਨੇ। ਉਂਜ ਮੁਸਲਮਾਨ ਸ਼ਾਇਰ ਯੋਗੀ ਅੱਲਾ ਯਾਰ ਖਾਂ ਕਹਿੰਦੇ ਨੇ, ਆਪਣੇ ਬੇਟਿਆਂ ਨੂੰ ਗਲਵਕੜੀ ਵਿੱਚ ਲੈ ਕੇ ਕਈ ਵਾਰੀ ਕਹਿ ਦਿੰਦੇ ਸਨ, ਇੱਕ ਵਾਰ ਸੂਵੇ ਫਲਕ ਨਜ਼ਰ ਕਰਕੇ ਵੋ ਬੋਲੇ, ਹੋਤੀ ਹੈ ਆਸ਼ਿਕ ਸਾਦਿਕ ਪੇ ਵੋ ਹੋਲੇ, ਬਰਸ਼ੀ ਹੈ ਇਜਾਜ਼ਤ ਤੂੰ ਤਨ ਬੀਚ ਗਡੋਲੇ, ਸਰ ਕਾਟ ਕੇ ਚਾਹੇ ਆਪਣਾ ਨੇਜ਼ੇ ਮੇਂ ਪਰੋਲੇ, ਹੈ ਸ਼ੌਕ ਸ਼ਹਾਦਤ ਕਾ ਹਮੇ ਸਭ ਸੇ ਜ਼ਿਆਦਾ, 100 ਸਰ ਵੀ ਕੁਰਬਾਨ ਹੂੰ ਤੋ ਰੱਬ ਸੇ ਨਹੀਂ ਜ਼ਿਆਦਾ। ਯੋਗੀ ਅੱਲਾ ਯਾਰ, ਇੱਕ ਸਿਰ ਦੀ ਗੱਲ ਨਹੀਂ, ਜੇ ਮਾਲਕ ਤੋਂ ਸੈਂਕੜੇ ਸਿਰ ਵੀ ਕੁਰਬਾਨ ਕਰਨੇ ਪੈਣ ਤੇ ਫਿਰ ਵੀ ਉਸ ਮਾਲਕ ਤੋਂ ਜ਼ਿਆਦਾ ਨਹੀਂ ਹੈ, ਫਿਰ ਵੀ ਇਹ ਸਸਤਾ ਸੌਦਾ ਹੈ। ਉਹ ਇੱਕ ਹੋਰ ਸਿਆਣੇ ਵਿਚਾਰਵਾਨ ਨੇ ਵੀ ਇਹ ਗੱਲ ਕਹਿ ਦਿੱਤੀ ਹੈ, ਹਮ ਖੂਨ ਕੀ ਕਈ ਕਿਸ਼ਤੇ ਤੋ ਦੇ ਚੁੱਕੇ ਹੈ ਲੇਕਿਨ, ਹਮ ਖੂਨ ਕੀ ਕਿਸ਼ਤੇ ਕਈ ਦੇ ਚੁੱਕੇ ਹੈ ਲੇਕਿਨ, ਐ ਖਾਕੇ ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ। ਪਿਆਰਨਾ ਸ੍ਰੀ, ਮੈਂ ਆਪਣੇ ਪਰਿਵਾਰ ਦੇ ਖੂਨ ਦੀਆਂ ਕਿਤਨੀਆਂ ਕਿਸ਼ਤਾਂ ਦੇ ਚੁੱਕਿਆ ਹਾਂ। ਪਿਤਾ ਦੀ ਕਿਸ਼ਤ ਦਿੱਤੀ ਏ, ਮਾਤਾ ਦੀ ਦਿੱਤੀ ਏ, ਪੁੱਤਰਾਂ ਦੀ ਦਿੱਤੀ ਏ, ਪਰ ਇਹ ਦੇਸ਼ ਦੀ ਮਿੱਟੀ ਅਜੇ ਵੀ ਮੇਰਾ ਕਰਜ਼ ਅਦਾ ਨਹੀਂ ਹੋਇਆ। ਪਿਆਰਨਾ ਸ੍ਰੀ, ਐ ਖਾਕੇ ਵਤਨ ਕਰਜ਼ ਅਦਾ ਕਿਉਂ ਨਹੀਂ ਹੋਤਾ। ਇਹ ਤੇਰਾ ਜਿਹੜਾ ਕਰਜ਼ ਹੈ, ਤੇਰਾ ਜੋ ਭਾਰ ਹੈ, ਅਜੇ ਤੱਕ ਵੀ ਮੇਰੇ ਸਿਰ ਤੋਂ ਲੱਥਾਂ ਕਿਉਂ ਨਹੀਂ? ਮੈਂ ਕਿਤਨੀਆਂ ਕਿਸ਼ਤਾਂ ਦੇਈ ਜਾ ਰਿਹਾ, ਅਜੇ ਕਿਸ਼ਤਾਂ ਮੁੱਕੀਆਂ ਨਹੀਂ। ਪਰ ਕਿਸ਼ਤਾਂ ਕਿੱਥੇ ਮੁੱਕਦੀਆਂ ਨੇ? ਆ ਕਿਸੇ ਬੈਂਕ ਤੋਂ ਕਰਜ਼ਾ ਲੈ ਲਈਏ, ਕਿੱਥੇ ਮੁੱਕਦੀਆਂ ਨੇ ਕਿਸ਼ਤਾਂ? ਪਰ ਜਿਹਨੇ ਸਾਰੀ ਦੁਨੀਆਂ ਦੀ ਕਿਸ਼ਤ ਉਤਾਰਨ ਦੀ ਜ਼ਿੰਮੇਦਾਰੀ ਲਿੱਤੀ ਹੋਵੇ, ਉਹਦੀਆਂ ਕਿਸ਼ਤਾਂ ਕਿਵੇਂ ਅਦਾ ਹੋਣ? ਉਹ ਤੇ ਅੱਜ ਤੱਕ ਵੀ ਨਹੀਂ ਮੁੱਕੀਆਂ, ਹੁਣ ਵੀ ਕਿਸ਼ਤਾਂ ਦੇਈ ਜਾ ਰਹੇ ਹੈ। ਪਿਆਰ ਲੱਖੋ ਸ੍ਰੀ, ਉਹਨਾਂ ਦੀ ਅਰਦਾਸ ਸੀ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭ ਹੈ ਕਰਤਾਰਾ। ਦਸਮ ਗ੍ਰੰਥ, ਹਾਂ ਹਜ਼ੂਰ ਵਰਣਨ ਕਰ ਰਹੇ ਨੇ, ਚੜ੍ਹਦੀ ਕਲਾ ਵਿੱਚ ਕਾਂਗੜ ਵਿਖੇ ਸਭ ਪਤਾ ਲੱਗ ਚੁੱਕਾ ਹੈ, ਸਭ ਕੁਝ ਕੁਰਬਾਨ ਹੋ ਚੁੱਕਾ ਹੈ, ਪਰ ਫਿਰ ਵੀ ਕਿਤਨੀ ਚੜ੍ਹਦੀ ਕਲਾ ਹੈ ਸੁਣੀਏ।
ਜਿਹਾ ਚੁੱਦ ਚੇ ਜਿਹਾ ਚੁੱਦ ਕੇ ਤੂੰ ਬਚਦਾ ਕੁਛ ਚਾ ਚਾਰ,
ਜਿਹਾ ਸ਼ੁੱਧ ਕੇ ਤੂੰ ਬਚਦਾ ਕੁਛ ਤੈ ਚਾਰ। ਜਿਹਾ ਸ਼ੁੱਧ, ਜਿਹਾ ਕੀ? ਹਜ਼ੂਰ ਕਹਿੰਦੇ ਨੇ ਕੀ ਹੋਇਆ ਐ ਸ਼ਾ, ਕੀ ਹੋਇਆ? ਜੇਕਰ ਤੂੰ ਚਾਰ ਬੱਚਿਆਂ ਦੇ ਤਾਈ ਕੁਛ ਤੈ ਕੋ ਦਿੱਤਾ, ਬਚਦਾ ਬੱਚੇ ਸ਼ਾ, ਕੀ ਹੋਇਆ? ਜੇਕਰ ਤੂੰ ਮੇਰੇ ਚਾਰ ਬੱਚਿਆਂ ਦੇ ਤਾਈ ਕੋ ਦਿੱਤਾ, ਇਹ ਕੋਈ ਬਹੁਤ ਵੱਡੀ ਗੱਲ ਨਹੀਂ। ਤੂੰ ਤਾਂ ਇਹ ਮਹਿਸੂਸ ਕੀਤਾ ਸੀ ਕਿ ਸ਼ਾਇਦ ਚਾਰ ਸਪੁੱਤਰਾਂ ਦੇ ਸ਼ਹੀਦ ਕਰਨ ਨਾਲ, ਚਾਰ ਪੁੱਤਰਾਂ ਦੇ ਖਤਮ ਕਰਨ ਦੇ ਨਾਲ ਮੈਂ ਹਥਿਆਰ ਸੁੱਟ ਦੇਵਾਂਗਾ, ਪਰ ਮੈਂ ਸਮਝਦਾ ਹਾਂ ਕੀ ਹੋਇਆ, ਜੇਕਰ ਤੂੰ ਚਾਰ ਬੱਚਿਆਂ ਦੇ ਤਾਈ ਖੋ ਦਿੱਤਾ, ਪਿਆਰਨਾ ਖੋ ਸ੍ਰੀ, ਮੇਰੇ ਵਾਸਤੇ ਕੋਈ ਬਹੁਤ ਵੱਡੀ ਬਾਤ ਹੈ। ਮੈਂ ਨਹੀਂ ਮਹਿਸੂਸ ਕਰਦਾ ਕਿ ਉਹਨਾਂ ਚੌਹਾਂ ਦੇ ਜਾਣ ਤੋਂ ਬਾਅਦ ਮੈਂ ਸੁਝਾ ਹੋ ਗਿਆ ਹਾਂ, ਮੇਰਾ ਜਹਾਨ ਸੁਝਾ ਹੋ ਗਿਆ ਹੈ, ਮੇਰੇ ਵਾਸਤੇ ਐਸਾ ਕੁਝ ਨਹੀਂ। ਪਿਆਰਨਾ ਖੋ ਸ੍ਰੀ, ਇੱਕ ਦਿਨ ਇਸੇ ਸ਼ੇਅਰ ਨੂੰ ਵਾਰ ਵਾਰ ਵਿਚਾਰ ਰਿਹਾ ਸਾਂ ਤੇ ਮਨ ਵਿੱਚ ਇੱਕ ਖਿਆਲ ਆਇਆ, ਉਹ ਤੁਹਾਡੀ ਨਜ਼ਰ ਭੇਟ ਕਰਨਾ ਚਾਹੁੰਦਾ। ਪਿਆਲਾ ਖੋ ਸ੍ਰੀ ਵਾਹਿਗੁਰੂ। ਕਹਿੰਦੇ ਨੇ ਮੇਰੀ ਸ਼ਮਾ ਬੁਝੀ ਮੇਰਾ ਘਰ ਫਿਰ ਵੀ ਰੋਸ਼ਨ, ਕਿਉਂਕਿ ਪੁੱਤਰ ਨੂਰ ਹੁੰਦੇ ਨੇ, ਚਾਨਣ ਹੁੰਦੇ ਨੇ, ਚਿਰਾਗ ਹੁੰਦੇ ਨੇ। ਮੇਰੀ ਸ਼ਮਾ ਬੁਝੀ ਮੇਰਾ ਘਰ ਫਿਰ ਵੀ ਰੋਸ਼ਨ, ਚਿਰਾਗ ਜਲਾ ਰੱਖਾ ਹੈ ਮੈਨੇ ਨਾ ਬੁਝਣੇ ਵਾਲਾ। ਪਿਆਲਾ ਖੋ ਸ੍ਰੀ ਵਾਹਿਗੁਰੂ। ਕੀ ਹੋਇਆ ਜੇ ਚਾਰ ਬੱਤੀਆਂ ਚਾਰ ਸ਼ਮਾ ਬੁਝ ਗਈਆਂ, ਮੈਂ ਤੇ ਉਹ ਚਿਰਾਗ ਜਲਾ ਕੇ ਰੱਖਿਆ ਹੋਇਆ ਜਿਹੜਾ ਕਦੇ ਬੁਝੇਗਾ ਹੀ ਨਹੀਂ। ਜ਼ੁਲਮ ਦੀ, ਸਿਤਮ ਦੀ, ਅੰਨ ਦੀ, ਜਿਸ ਚਿਰਾਗ ਨੂੰ ਜਲਾ ਬੁਝਾ ਨਹੀਂ ਸਕਦੀ, ਮੈਂ ਤੇ ਉਹ ਪਹਿਲਾਂ ਹੀ ਜਲਾ ਰੱਖਾ ਹੈ। ਚਿਰਾਗ ਜਲਾ ਰੱਖਾ ਹੈ ਨਾ ਬੁਝਣੇ ਵਾਲਾ, ਉਹ ਚਿਰਾਗ ਜਲਾਇਆ ਹੋਇਆ ਜਿਹੜਾ ਕਦੇ ਬੁਝਦਾ ਨਹੀਂ, ਜਿਸ ਨੂੰ ਕੋਈ ਬੁਝਾ ਹੀ ਨਹੀਂ ਸਕਦਾ। ਹੁਣ ਸ਼ਾਇਰੇ ਮਸ਼ਰਕ ਇਕਬਾਲ ਨੇ ਵੀ ਬਾਦਲੀ ਸੁੰਦਰ ਗੱਲ ਕਹੀ ਏ। ਉਹ ਕਹਿੰਦੇ ਨੇ ਕਿ ਕਈ ਵਾਰੀ ਸੱਚ ਦੀ ਜਿਹੜੀ ਸ਼ਮਾ ਹੈ, ਸੱਚਾਈ ਦਾ ਜੋ ਚਿਰਾਗ, ਧਰਮ ਦਾ ਜੋ ਦੀਵਾ ਹੈ, ਉਹਦੇ ਉੱਪਰ ਕੂੜ ਦੀ ਅੰਧੇਰੀ ਫੂਕਾਂ ਮਾਰਦੀ ਹੈ। ਦੁਨੀਆਂ ਦੀ ਤਾਕਤ, ਦੁਨੀਆਂ ਦੇ ਹੁਕਮਰਾਨ ਉਹ ਸੱਚ ਦੀ ਜੋਤ ਨੂੰ ਬੁਝਾਉਣ ਵਾਸਤੇ ਫੂਕਾਂ ਮਾਰਦੇ ਨੇ, ਕੋਸ਼ਿਸ਼ ਕਰਦੇ ਨੇ ਇਹ ਸ਼ਮਾ ਬੁਝਾ ਦਿੱਤੀ ਜਾਵੇ, ਪਰ ਉਹਨਾਂ ਨੂੰ ਕੀ ਪਤਾ ਹੈ ਕਿ ਫੂਕੋਂ ਤੇ ਇਹ ਚਿਰਾਗ ਬੁਝਾਇਆ ਨਾ ਜਾਏਗਾ। ਇਕਬਾਲ, ਇਹ ਚਿਰਾਗ ਫੂਕਾ ਮਾਰਨ ਨਾਲ ਨਹੀਂ ਬੁਝਾਇਆ ਜਾ ਸਕਦਾ, ਇਹ ਤੇ ਆਂਧੀਆਂ ਨਾਲ ਵੀ ਨਹੀਂ ਬੁਝਦਾ। ਪਿਆਲਾ ਸ੍ਰੀ ਵਾਹਿਗੁਰੂ। ਦਸ਼ਮੇਸ਼ ਪਿਤਾ ਜੀ ਕਹਿੰਦੇ ਨੇ ਕੀ ਹੋਇਆ ਸ਼ਾਹ, ਜੇਕਰ ਤੂੰ ਮੇਰੇ ਚਾਰ ਬੱਚਿਆਂ ਨੂੰ ਕੋਹ ਦਿੱਤਾ, ਚਾਰ ਸੁਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ, ਪਰ ਦੇਖ ਤਾਂ ਸਹੀ ਜੀ
ਕਿ
ਬਾਕੀ ਬਿਮਾ ਦੱਸ ਪੇਸ਼ੀ ਦੇ ਮਾਰ ਜੀ
ਕਿ ਬਾਕੀ ਦਮਾ ਦੱਸ ਪੇਸ਼ੀ ਦੇ
ਬਿਮਾ ਦੱਸ ਕਿ ਬਾਕੀ ਬਿਮਾ ਦੱਸ ਪੇਸ਼ੀ ਦੇ ਮਾਰ ਕਿ ਬਾਕੀ ਬਿਮਾ ਦੱਸ ਪੇਚੀ ਦੇ ਮਾਰ ਬਮਾ ਦੱਸ ਬੱਬੇ ਨੂੰ ਸਿਹਾਰੀ ਚਾਹੀਦੀ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਬਾਕੀ ਬਿਮਾ ਦੱਸ ਪੇਚੀ ਦੇ ਮਾਰ, ਹਜ਼ੂਰ ਫਰਮਾਉਂਦੇ ਨੇ ਕੀ ਹੋਇਆ, ਜੇ ਤੂੰ ਮੇਰੇ ਚਾਰ ਸੁਪੁੱਤਰ ਕੋ ਦਿੱਤੇ ਨੇ, ਅਜੇ ਬਾਕੀ ਹੈ ਉਹ ਸੱਪ ਮਾਰ ਸੱਪ ਬਾਕੀ ਹੈ ਅਜੇ ਉਹ ਸੱਪ ਜਿਹੜਾ ਪੇਚਾਂ ਵਾਲਾ ਹੈ, ਪੇਚੀ ਦੇ ਮਾਰ ਮਾਰ ਸੱਪ ਪੇਚੀ ਦੇ ਪੇਚਾਂ ਵਾਲਾ। ਪਿਆਲਾ ਖੋ ਸ੍ਰੀ ਵਾਹਿਗੁਰੂ। ਅਜੇ ਉਹ ਬਾਕੀ ਸੱਪ ਜਿਉਂਦਾ ਹੈ, ਕਾਇਮ ਹੈ, ਫੁੰਕਾਰੇ ਮਾਰ ਰਿਹਾ, ਜਿਹੜਾ ਪੇਚਾਂ ਵਾਲਾ ਹੈ, ਯਾਨੀ ਕੁੰਡਲੀਆ ਸੱਪ। ਕੁੰਡ ਸੱਪਾਂ ਦੀਆਂ ਕਈ ਕਿਸਮਾਂ ਨੇ, ਵਿਸ਼ੇਸ਼ ਤਫਸੀਲ ਦਸ਼ਮੇਸ਼ ਪਿਤਾ ਜੀ ਨੇ ਦਸਮ ਗ੍ਰੰਥ ਅੰਦਰ ਵਰਣਨ ਕੀਤੀ ਹੈ, ਰਾਜੇ ਜਨਮੇਜੇ ਦੇ ਪ੍ਰਸੰਗ ਦੀ ਕਥਾ ਵਿੱਚ, ਕਿ ਸੱਪ ਬੜੇ ਵੱਡੇ ਵੱਡੇ ਵੀ, ਛੋਟੇ ਛੋਟੇ ਵੀ, ਹੱਥ ਦੇ ਅੰਗੂਠੇ ਤੋਂ ਲੈ ਕੇ ਚਾਰ ਚਾਰ ਕੋਹ ਲੰਬੇ ਸੱਪ ਵੀ, ਫਿਰ ਛੋਟੇ ਪਤਲੇ ਤੋਂ ਪਤਲੇ ਲੈ ਕੇ ਕਿਤਨੇ ਕਿਤਨੇ ਮੋਟੇ ਸੱਪ ਵੀ, ਏਡੇ ਵੱਡੇ ਸੱਪ ਵੀ ਅਜਗਰ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਸਾਬਤ ਬੱਕਰੇ ਨੂੰ ਖਾ ਜਾਣ। ਆਪਣੇ ਮੂੰਹ ਵਿੱਚ ਦੀ ਨਿਗਲ ਲੈਣ, ਜਬਾਨ ਦੀ ਬਜਾਏ ਨਿਗਲ ਲੈਣ, ਉਹਨਾਂ ਨੂੰ ਅਜਗਰ ਸੱਪ ਕਿਹਾ ਜਾਂਦਾ ਹੈ। ਏਡੇ ਵੱਡੇ ਸੱਪ ਵੀ ਨੇ ਤੇ ਛੋਟੇ ਵੀ ਨੇ, ਪਰ ਉਹਨਾਂ ਸਭਨਾਂ ਦੇ ਵਿੱਚ ਜਿਹੜਾ ਸੱਪ ਖਤਰਨਾਕ ਹੈ, ਕਹਿੰਦੇ ਨੇ ਕੁੰਡਲੀਆ ਸੱਪ ਹੁੰਦਾ। ਤੇ ਜਿਸ ਮਨੁੱਖ ਨੂੰ ਉਹ ਕੁੰਡਲੀਆ ਸੱਪ ਲੜ ਜਾਵੇ, ਇੱਕ ਨੂੰ ਲੜ ਜਾਵੇ, ਤੇ ਉਹਦਾ ਸਾਰਾ ਖਾਨਦਾਨ ਹੀ ਤਬਾਹ ਹੋ ਜਾਂਦਾ, ਉਹਦਾ ਸਾਰਾ ਪਰਿਵਾਰ ਹੀ ਨਾਸ਼ ਹੋ ਜਾਂਦਾ, ਖਤਮ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਕਿ ਬਾਕੀ ਬਿਮਾ ਦਾ ਪੇਚੀ ਬਿਮਾਰ, ਉਹ ਸੱਪ ਅਜੇ ਬਾਕੀ ਹੈ ਜਿਹੜਾ ਕੁੰਡਲਾ ਵਾਲਾ ਹੈ, ਉਹਨੂੰ ਕਹਿੰਦੇ ਨੇ ਖਾਲਸਾ। ਪਿਆਲਾ ਖੋਸਰੀ ਵਾਲਾ, ਅਜੇ ਕੁੰਡਲੀਆਂ ਵਾਲਾ ਸੱਪ ਬਾਕੀ ਹੈ, ਤੇ ਕੁੰਡਲੀਆਂ ਵਾਲਾ ਸੱਪ ਲੜਦਾ ਮੱਥੇ ਤੇ ਸਿੱਧਾ, ਮੱਥੇ ਤੇ ਡੰਗ ਮਾਰਦਾ ਹੈ, ਮੱਥੇ ਤੇ ਡੰਗ ਲੱਗੇ ਲੱਗਣ ਵਾਲਾ ਆਦਮੀ ਬਚਦਾ ਨਹੀਂ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਸ਼ਾਹ, ਅਜੇ ਖਾਲਸਾ ਪੰਥ ਪੇਸ਼ਾ ਵਾਲਾ ਕੁੰਡਲਾਂ ਵਾਲਾ ਸੱਪ ਜੋ ਹੈ ਉਹ ਬਾਕੀ